குலாம் தர்மங் தாஸ் எக் தக் யாரா டுகர் தாஸ் தீபா அர் ஜேட்டா சம்சாரு பூலா அபர் தீர்த்தாச்சாரு
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਭਾਗ ਆਪ ਗੁਰਸੰਗਤਾਂ ਦੇ ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇਸ ਸਮੇਂ ਜੁੜਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਹੁਤ ਹੀ ਵੱਡੇ ਭਾਗ ਹੁਣ ਫਿਰ ਇਹ ਸ਼ੋਭਨੀਕ ਘੜੀਆਂ ਜੋ ਮਾਲਕ ਦੇ ਯਾਦ ਵਿੱਚ ਬਤੀਤ ਹੋ ਜਾਣ, ਸਾਧ ਸੰਗਤ ਕਰਦਿਆਂ ਜੋ ਘੜੀ ਜੋ ਸਮਾਂ ਲੰਘ ਜਾਏ ਉਹ ਭਲਾ ਹੈ। ਇਸ ਸਾਧ ਸੰਗਤ ਵਿੱਚ ਸਾਡਾ ਆਇਆ ਹੋਇਆ ਸਾਰਿਆਂ ਦਾ ਸਫਲਾ ਗੁਣ ਹੈ ਸੰਸਾਰ ਤੇ। ਸਤਿਗੁਰੂ ਜੀ ਸੰਗਤ ਬਾਬਤ ਆਖਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹਨੂੰ ਸਾਧ ਸੰਗਤ ਮਿਲ ਗਈ ਨਾ ਸਤ ਸੰਗਤ, ਉਹਦਾ ਇਸ ਸੰਸਾਰ ਤੋਂ ਭਲਾ ਹੋ ਗਿਆ, ਉਹਦਾ ਆਇਆ ਹੋਇਆ ਸੰਸਾਰ ਤੇ ਸਫਲਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਕਰਿਆ। ਜਿਹੜੇ ਰੁੱਖ ਹਰਿਆਵਲਤਾ ਤੋਂ ਦੂਰ ਹੋ ਜਾਂਦੇ ਨੇ ਨਾ, ਜਿਸ ਵੇਲੇ ਸੁੱਕ ਜਾਂਦੇ ਨੇ, ਪਰ ਜਦੋਂ ਬਸੰਤ ਰੁੱਤ ਆਉਂਦੀ ਉਹ ਹੀ ਰੁੱਖ ਘਰੇ ਭਰੇ ਹੋ ਜਾਂਦੇ ਨੇ। ਸਾਧ ਸੰਗਤ ਵਿਚ ਆ ਕਰਕੇ ਰੱਬੀ ਬਖਸ਼ਿਸ਼ਾਂ ਤੋਂ ਉਹਨਾਂ ਗੁਣਾਂ ਤੋਂ ਜਿਨ੍ਹਾਂ ਤੋਂ ਅਸੀਂ ਵਾਂਝਿਆਂ ਹੋ ਜਾਂਦੇ ਹਾਂ, ਜੋ ਸਾਨੂੰ ਨਿਰੰਕਾਰ ਜੀ ਦੇ ਨਾਲ ਜੋੜਦੇ ਨੇ, ਸਾਧ ਸੰਗਤ ਵਿਚ ਆ ਜਾਈਏ ਫਿਰ ਜੀਵਨ ਵਿਚ ਹਰਿਆਵਲਤਾ ਆ ਜਾਂਦੀ, ਖੁਸ਼ੀ ਖੇੜਾ ਆ ਜਾਂਦਾ ਹੈ। ਤੇ ਅੱਜ ਦਾ ਜੋ ਪਾਵਨ ਦਿਨ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਲੇ ਮਹੱਲੇ ਦੀ ਰੀਤ ਚਲਾਈ। ਪਾਵਨ ਇਸ ਹੋਲੇ ਮਹੱਲੇ ਦੇ ਪੁਰਬ ਨੂੰ ਮੁੱਖ ਰੱਖਦਿਆਂ ਆਪ ਜੀ ਜੁੜੇ ਹੋ, ਜੋ ਲੜੀਵਾਰ ਪ੍ਰਕਰਨ ਚੱਲ ਰਹੇ ਨੇ ਉਹ ਇਸ ਪ੍ਰਕਾਰ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿਚ ਭਾਈ ਮਹਾਨੰਦ ਜੀ, ਭਾਈ ਵਿਧੀ ਚੰਦ ਦੇ ਦੋ ਗੁਰਸਿੱਖ ਚੱਲ ਕਰਕੇ ਆਏ ਤੇ ਬਚਨ ਕਹਿ ਗੁਰੂ ਰਾਮਦਾਸ ਸੱਚੀ ਸਰਕਾਰ ਨੂੰ ਮੱਥਾ ਟੇਕਿਆ, ਦੋਵੇਂ ਹੱਥ ਜੋੜ ਕਰ ਅਰਜੋਈ ਕੀਤੀ, ਸਾਹਿਬ ਜੀ ਸਾਡਾ ਭਲਾ ਕਰੋ, ਮੌਤ ਤੋਂ ਬਹੁਤ ਡਰ ਲੱਗਦਾ ਹੈ, ਆਪ ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਸਾਹਿਬ ਕਿਰਪਾਲੂ ਦਾਤਾ ਜੀ ਕਹਿਣ ਲੱਗੇ ਕਿ ਗੁਰਸਿੱਖੋ ਆਪਣੇ ਸਰੂਪ ਦੀ ਪਹਿਚਾਣ ਕਰੋ। ਇਹਨਾਂ ਅਰਦਾਸ ਕੀਤੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਆਪਣਾ ਸਰੂਪ ਮਹਾਰਾਜ ਕੁੰਤੀ ਕਰਤੇ ਇਹੀ ਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿ ਸਾਡਾ ਖੱਤਰੀਆਂ ਦੇ ਘਰਾਣੇ ਵਿਚ ਜਨਮ, ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੱਲੇ ਆ, ਜੋ ਮਾਤਾ ਪਿਤਾ ਦੀ ਜਾਤ ਬਰਾਦਰੀ ਜੋ ਸੰਸਕਾਰ ਦਿੱਤੇ ਇੰਨਾ ਹੀ ਜਾਣਨੇ ਆ ਕਿ ਸਾਡੇ ਫਲਾਣੇ ਮਾਤਾ ਪਿਤਾ ਜੀ ਨੇ ਇਹ ਸਾਡੀ ਜਾਤ ਕਹਿ ਬਚਪਨ ਤੋਂ ਜਵਾਨੀ ਵਿਚ ਆ ਗਏ ਆ ਜੋ ਚਾਰ ਸੁਪੇਰਾ ਵੇਖਿਆ ਉਹ ਸਾਰਾ ਕੁਝ ਮਹਾਰਾਜ ਜੀ ਨੂੰ ਦੱਸਿਆ। ਸਭ ਕਹਿਣ ਲੱਗੇ ਗੁਰਸਿੱਖੋ ਇਹ ਜਿਹੜਾ ਸਰੂਪ ਤੁਸੀਂ ਦੱਸਦੇ ਹੋ ਇਹ ਤੇ ਤੁਹਾਡੇ ਮਾਤਾ ਪਿਤਾ ਦਾ ਵੀ ਹੈ। ਕਦੀ ਉਹ ਵੀ ਬਚਪਨ ਵਿਚ ਉਹਨਾਂ ਦਾ ਵੀ ਜਨਮ ਹੋਇਆ ਉਹ ਵੀ ਨੌਜਵਾਨ ਹੋਏ ਇਹ ਤੇ ਸਾਰਾ ਕੁਝ ਉਹੀ ਹੈ ਪਰ ਇਹ ਅਸਲ ਸਰੂਪ ਨਹੀਂ। ਇਹ ਸਰੀਰ ਨੂੰ ਹੀ ਜੇ ਤੁਸੀਂ ਸਭ ਕੁਝ ਮੰਨ ਲਓਗੇ ਤੇ ਬਿਨਸਨ ਖਾ ਰਹੇ ਤੁਸੀਂ ਤੇ ਇਦੂ ਪਹਿਲਾਂ ਦੇ ਚੱਲੇ ਆ ਰਹੇ ਹੋ। ਜੋ ਕਰਮ ਕੀਤੇ ਉਹਨਾਂ ਕਰਮਾਂ ਅਨੁਸਾਰ ਫਿਰ ਬੰਦੇ ਨੂੰ ਫਲ ਪ੍ਰਾਪਤ ਹੁੰਦਾ ਹੈ ਸੁਖ ਦੁੱਖ ਮਿਲਦਾ ਏ। ਤਨ ਤੇ ਪਤਾ ਨੇ ਕਿੰਨੀ ਕੁ ਵਾਰ ਧਾਰਨ ਕੀਤਾ ਬੇਅੰਤ ਵਾਰ ਸਰੀਰ ਮਿਲੇ ਤੇ ਆਤਮਾ ਦਾ ਸਫ਼ਰ ਜਿਹੜਾ ਨਾ ਉਹ ਚੱਲਦਾ ਰਹਿੰਦਾ ਹੈ। ਦੋਵੇਂ ਹੱਥ ਜੋੜ ਲੈ ਮਹਾਰਾਜ ਕਿਰਪਾ ਕਰੋ ਆਪ ਹੀ ਮਿਹਰਾਂ ਕਰੋ ਮਹਾਰਾਜ ਫਿਰ ਸਾਨੂੰ ਉਸ ਆਪਣੇ ਸਰੂਪ ਦੀ ਲਖਤਾ ਹੋ ਜਾਏ ਉਹਦੇ ਬਾਰੇ ਅਸੀਂ ਜਾਣ ਲਈਏ ਕਿ ਆਪ ਮਿਹਰਾਂ ਕਰੋ ਸਾਨੂੰ ਉਸ ਗਿਆਨ ਵਾਲੇ ਰਸਤੇ ਤੇ ਪਾ ਦਿਓ ਕਿ ਆਪਣਾ ਆਇਆ ਹੋਇਆ ਸਫਲਾ ਕਰੀਏ। ਮਹਾਰਾਜ ਕਿਰਪਾ ਕੀਤੀ ਕਿ ਗੁਰ ਪਿਆਰਿਓ ਅੱਜ ਤੋਂ ਆਪਣਾ ਇੱਕ ਨੇਮ ਬਣਾਓ ਉਹ ਨੇਮ ਇਹ ਬਣਾਵੋ ਕਿ ਦੋਵੇਂ ਸਮੇਂ ਕਥਾ ਵਿਚਾਰਾਂ ਸੁਣਨੀਆਂ ਨੇ ਦੋ ਸਮੇਂ ਸਾਧ ਸੰਗਤ ਕਰਨੀ ਕਹਿ ਦੋਵੇਂ ਸਮੇਂ ਦੇ ਨੇਮੀ ਬਣ ਜਾਓ ਸਤ ਸੰਗਤ ਦੇ ਨੇਮ ਦੇ ਨਾਲ ਕਥਾ ਕਰੋ ਤੇ ਫਿਰ ਗੁਰ ਸੰਗਤਾਂ ਦੀ ਸੇਵਾ ਵਿਚ ਲੱਗ ਜਾਓ ਸਾਧ ਸੰਗਤ ਕਰੋ ਤੇ ਜੋ ਗੁਰਬਾਣੀ ਵਿਚ ਆਉਂਦਾ ਨਾ ਜੋ ਬਚਨ ਆ ਰਹੇ ਨੇ ਜੋ ਵਿਚਾਰ ਹੁਕਮ ਗੁਰਬਾਣੀ ਵਿਚ ਕੀਤਾ ਉਸ ਬਾਣੀ ਅਨੁਸਾਰ ਨਾ ਆਪਣੇ ਆਪ ਨੂੰ ਤੋਲਣਾ ਕਰੋ ਕਿ ਮੈਂ ਕਿੱਥੇ ਖੜਾ ਹੋਇਆ ਵਾਂ ਤੇ ਗੁਰੂ ਕੀ ਬਾਣੀ ਮੈਨੂੰ ਕੀ ਹੁਕਮ ਕਰ ਰਹੀ ਆਪਣੇ ਆਪ ਨੂੰ ਗੁਰਬਾਣੀ ਕਸਵੱਟੀ ਤੇ ਪਰਖਣਾ ਕਰੋ ਕਿ ਮੈਂ ਇਹਦੇ ਤੇ ਖਰਾ ਉਤਰਨਾ ਵਾਂ ਕਿ ਨਹੀਂ ਉਤਰਦਾ। ਇਸ ਲਈ ਪਿਆਰੇ ਉਹ ਜਿਹੜਾ ਧਰਮ ਕੱਲ ਵੀ ਦਾਸ ਨੇ ਬੇਨਤੀ ਕੀਤੀ ਦੂਜਿਆਂ ਤੋਂ ਨਹੀਂ ਜੇ ਸ਼ੁਰੂ ਹੁੰਦਾ ਧਰਮ ਆਪਣੇ ਤੋਂ ਸ਼ੁਰੂ ਹੁੰਦਾ ਹੈ ਦੂਜਿਆਂ ਵੱਲ ਵੇਖ ਕੇ ਡੋਲ ਜਾਂਗੇ ਪਰ ਆਪਣੇ ਤੇ ਜੋ ਕੁਝ ਕੀਤਾ ਆਪਾਂ ਨੂੰ ਪਤਾ ਹੋਵੇਗਾ। ਇਸ ਲਈ ਬਾਣੀ ਨੂੰ ਆਪਣੇ ਆਪ ਤੇ ਲਾਗੂ ਕਰੋ ਦੂਜਿਆਂ ਦੀ ਗੱਲ ਨਾ ਕਰੋ ਕਿ ਫਲਾਣਾ ਬੰਦਾ ਇਹ ਕਰ ਰਿਹਾ ਉਹ ਆਉਂਦਾ ਨਹੀਂ ਉਹ ਨਾ ਤੇ ਸਾਡੇ ਨਾਲ ਇਸ ਮਾਤ ਲੋਕ ਤੇ ਆਇਆ ਸੀ ਤੇ ਨਾ ਹੀ ਕੋਈ ਸਾਡੇ ਨਾਲ ਇਥੋਂ ਜਾਣ ਵਾਸਤੇ ਤਿਆਰ ਏ। ਜਦੋਂ ਜਾਣਾ ਹੈ ਫਿਰ ਵੀ ਕਿਸੇ ਨਾਲ ਨਹੀਂ ਜਾਣਾ ਜੇ ਆਇਆ ਕੋਈ ਨਾਲ ਨਹੀਂ ਆਇਆ ਤੇ ਜਾਂਦਿਆਂ ਵੀ ਕੋਈ ਸਾਡਾ ਹਮ ਸਫ਼ਰ ਹੈ ਨਹੀਂ। ਇਸ ਲਈ ਗੁਰਬਾਣੀ ਗੁਰੂ ਕੇ ਬਚਨਾ ਤੇ ਆਪਣੇ ਆਪ ਨੂੰ ਪਰਖਣਾ ਚਾਹੀਦਾ ਜਿੱਦਣ ਆਪਣੇ ਆਪ ਨੂੰ ਟਨਕਾਣਾ ਆਪਣੇ ਆਪ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਫਿਰ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏਗੀ ਜੁੜ ਜਾਵਾਂਗੇ। ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਭਾਈ ਦੁੱਖ ਸੁਖ ਆਵੇ ਅਡੋਲ ਰਵੋ ਡੋਲੋ ਨਾ। ਐਸਾ ਪਿਆਰ ਕੀਤਾ ਗੁਰੂ ਰਾਮਦਾਸ ਸਕਦੇ ਤੁਹਾਡੀ ਪ੍ਰੀਤ ਵੇਖ ਕਰਕੇ ਇਹ ਬਚਨ ਕਹੇ ਨੇ ਤੇ ਜਦੋਂ ਇਸ ਤਰ੍ਹਾਂ ਸਾਧ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਸਰੂਪ ਦੀ ਲਖਤਾ ਹੋ ਗਈ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਚ ਲੈ ਹੋ ਗਏ ਜੁੜ ਗਏ। ਇਸ ਤਰ੍ਹਾਂ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਇਨ੍ਹਾਂ ਗੁਰਸਿੱਖਾਂ ਨੂੰ ਨਦਰੋ ਨਦਰੀ ਨਿਖਾਲ ਕਰ ਦਿੱਤਾ। ਅਗਲਿਆਂ ਪ੍ਰਕਰਨਾਂ ਨਾਲ ਜੁੜੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰੇ ਇਤਿਹਾਸ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਦੇ ਆਂ प्यार सहित उच्चारण करिए सतनाम श्री वाहे गुरु
साहब जियो,
सतनाम श्री वाहे गुरु साहब जी,
पुतो खोसला तरमंग दास एक तकियारा डूगर दास।
भाई हुण इस तरह ए दो गुरसिख ने पुतो खोसला तरमंग दास भाई तरमंग दास जी ते दूजे
डूगर दास
भाई डूगर दास जी
अर्जठा संसारू भूला अपर तीर्था चारू।
इस तरह ए भाई तीर्था जी भाई बुला जी ए जेडे गुरसिख हन भाई जेठा भाई संसारू जी
मिलकर सपत सिख आए श्री गुरु रामदास जिस थाए।
ए सत गुर सिख जेडे ने ना गुरु रामदास महाराज जी दे चरणा विच चल के आए जिथे साहब जी दा तख्त लगा है भारे ही बहु गुरसिखा दी बहु वड्डी सभा साध संगत दे रूप विच सजी है। ए गुरसिख गुरु रामदास महाराज जी दे चरणा विच पहुंचे।
नमो करी बहु बिना प्रकाश हाथ जोर कर बैठे पास।
बहुत ही प्यार विच जुड़ करके ना नमस्कार कीती। नमस्कार करन दा अर्थ हुंदा मत्था टेकिया। आए महाराज जी नूं सीस झुकाया दोवें हाथ जोड़ लाए ते अरदास हुंदी होई जदों आपां सावधान होवांगे ना ते हमेशा दोवें हाथ जोड़ करके दोवें हाथ जुड़े कौन ए ना कोवे कापां मुठा मिटियां कौन जां खत थले कौन। जदों भी अरदास विच सावधान होना है दोवें हाथ जोड़ कर दोए कर जोर करूं अरदास तुद भावै तां आणै रास। जदों आपां अपना बाहरी स्वरूप बनावांगे ना महाराज जी दे चरणा विच जुड़न वाला सावधान एकागर चित वाला नेत्र मुंदे होणगे बंद कीते होणगे नदरो नदरी। आप जदों अरदास विच सावधान हुंदे हो ना जिन्ना गुरसिखी दा इतिहास है ना सिख धर्म दा ओ सारा इतिहास जेड़ा ना साडा अरदास दे विच दुरकाया जांदा है। गुरु नानक साहिब महाराज तो लै करके दस पातशाहियां गुरु ग्रंथ साहिब महाराज फिर अगे वेखो पांच प्यारे चार साहबजादे चाली मुक्ते ओ सारा इतिहास जेड़ा ना साडे समक्ष आ जांदा है। सो इस तरह ए गुरसिखा ने दोवें हाथ जोड़ करके गुरु रामदास जी दे चरणा विच अरदास कीती।
शरण परे रावर दरबार
दोवें हाथ जोड़ के आखिया महाराज जी तुहाडे चरणा विच जुड़े आ आप जी दे चरणा विच पहुंचे आ गुरु रामदास जी।
करो उदाहरण किसै प्रकार
महाराज जी साडे वल वेखो हुण अपनी मेहर भरी निगाह नाल साडे वल वेखो जिस प्रकार भी साडा भला हुंदा ना ओ उपदेश करो महाराज ओ सिखिया सानू बख्शो जिस तरह साडा भला हो जावे।
रामदास सतगुरु उचारा
धन गुरु रामदास महाराज जदों ए बेनती सुनी ना गुरसिखां दी ते सुन के गुरु रामदास जी कहन लगे
प्रथम तजो मन को हंकारा।
साहब जी कहंदे गुरसिखो सब तो पहला ना जो हंकार है ना मन ते जो पंडा बनी अंदर बजा कोया है ओ हंकार दा परित्याग कर दियो क्योंकि महाराज नु ना ए चंगा नहीं लगदा। हर जियो हंकार ना पावे ओनू ए चंगा नहीं लगदा। मालक वाले बनना जे हंकार दा परित्याग कर दवो।
गहो नम्रता त्यागो मत्सर,
ते फिर ना निम्रता धारण करो निर्माणता। निम्रता आ जाए जीवन दे विच ते ईरखा छड दो, ईरखा नू अंदरों छड दो। जो कुछ वाहगुरु ने दिता है ना सानू मिल ही जाना सी, भावे दे वास्ते कोई उद्यम करो ते भावे ना करो, ए वाहगुरु ने दिता निरंकार ने। दिते हुए दा हंकार नहीं करना चाहिदा, निम्रता विच आना चाहिदा, किसे नाल ईरखा नहीं करनी चाहिदी।
करो ना निंदा अवगुण पर हर,
साहिब जी आखदे ने वेखो भाई उपदेश मिलेगा गुरु घरों, पर जिया पंडा आपां नाल चुकी फिरे ना हंकार वालिया ईरखा वालिया निंदा वालिया, फिर भावे जिन्ने मर्जी दुध जिन्ने मर्जी अपने आप नूं आपां दुध धोते बनिए, ते किरपा होनी नहीं जे। किरपा उस वेले होवेगी जो महाराज आख रहे ने, जो सतगुरु मेरे आखदे ने, जदों आपां केवल महाराज जी दे बन जांगे ते सतगुरु पातशाह जी ने फिर ही कृपा करनी है। ईरखा छड दो, निंदा करनी छड दो, किसे दी भी निंदा ना करो, उस वाहगुरु जी दे चरणा विच जुड़ करके जीवन नू बितावो।
जे घर आयो सिख निहरिया,
ते जे किते घर गुर सिख आ जाए ना, क्योंकि सानू पता ही नहीं आ कि जे घर गुर सिख आउंदा है ताही आवेगा, जे साडा सिखां दे नाल गुर सिखां दे नाल बैठना उठना होवेगा, साध संगत करांगे। ते जे किते घर गुर सिख आ गए, महाराज गुरु रामदास आखदे ने गुर सिखो, जे घर कोई गुरु का प्यारा आ जावे,
निज निज घर ते सेवा करिया,
ते फिर जो भी सेवा बन आवे ना ओ सेवा विच लग जाना चाहिदा। जो भी घर विच उत्तम जो आपां जानिए के भाई आ बहुमुल्ला है, इनी अंदर भावना होवे असी ओ सेवा विच ला दईए, ऐसा प्यार होवे अंदर, इस तरह दी भावना होवे। सो इस तरह महाराज आखदे ने जो सेवा बन आवे उस सेवा विच अपने मन नू ला दवो।
भोजन बस्तर पाओ तर कीजा,
ते इस लई भाई जदों कोई राहगीर आउंदा आपां पहलां नू गुरु के लंगरां बारे पुछने आ, बहु प्यार सहित जुड़ करके सेवा करो, बहुत वड्डी सेवा है ए, क्योंकि एक ही खुराक है, दो ही खुराक ने। तन नू चलाण वास्ते भोजन पदार्थ गुरु के लंगर चाहिदे ने, संसार विच विचरण वास्ते बस्तर चाहिदे ने, कि बाहरों तन दा नंगेज ढकिया जावे ते तन चलाए मान कोवे, इनू भोजन दी लोड़ कुंदी। गुरु रामदास आखदे गुरसिखो भोजना ते वस्त्रा सहत गुरसिखा तो ए कुर्बान कर दवो।
मानो बाक न फेरन कीजा,
ए जो वचन असी कीता ना इनू मान लिया जे, ए ना होवे के इत्थे सुनो ते बाहर जाके तुसी मोड़ दो। क्या की गुरु रामदास महाराज ने आख दिता है, सतगुरु पातशाह आखदे ने मन्या जे इना वचना वाल कांड ना करिया जे, मोड़िया जे ना, जो गुरु दी आवाज हुकुंदी है ए दरगाही आवाज हुकुंदी है, हुक्म हुंदा परमेश्वर दा, इना वचना नू मान लिया जे।
जे सिख को होए काज बडेरा,
ते जे गुरसिख नू कोई वड्डा कारज आ बने सानू दस दे, कोई ਕਾਰਜ ਬਣ ਆਵੇ, ਕਿਸੇ ਪ੍ਰਕਾਰ ਦੀ ਸਹਾਇਤਾ ਬਣ ਆਵੇ।
ਬਿਨ ਧਨ ਸਰ ਨ ਜਾਉ ਅਸੁਹੀਰਾ।
ਆਪ ਜੀ ਵੇਖੋ ਕਿ ਕਿਸੇ ਗੁਰਸਿੱਖ ਦਾ ਕਾਰਜ ਬਣ ਆਇਆ ਤੇ ਮਾਇਆ ਤੋਂ ਬਿਨਾ ਕੋ ਨਹੀਂ ਸਕਦਾ। ਉਹਦੇ ਵਿਚ ਮਾਇਆ ਲੱਗਦੀ ਕੈ, ਧਨ ਮਾਇਆ ਖਰਚ ਹੁੰਦਾ ਏ।
ਸਭ ਮਿਲ ਕਰ ਉਚਰ ਹੋਇਆ ਅਰਦਾਸ।
ਫਿਰ ਆਪਣੇ ਵੱਲੋਂ ਯਤਨ ਕਰੋ, ਇਹ ਸਿੱਖ ਦਾ ਨਹੀਂ, ਇਸ ਕਾਰਜ ਨੂੰ ਆਪਣਾ ਜਾਣੋ, ਹੋਰ ਗੁਰਸਿੱਖਾਂ ਨਾਲ ਜੁੜ ਕੇ ਸਾਰੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰੋ।
ਸਭ ਤੇ ਇਕ ਥਲ ਕਰ ਨਿਜ ਪਾਸ।
ਉਹਨੂੰ ਆਪਣਾ ਜਾਣ ਕੇ ਨਾ ਫਿਰ ਹੋਰ ਗੁਰਸਿੱਖਾਂ ਨਾਲ, ਜਿਨ੍ਹਾਂ ਨਾਲ ਸਾਡਾ ਮੋਹ ਮਲਾਜਾ ਪਿਆਰ ਬੈਠਣਾ ਉੱਠਣਾ ਕਹਿ, ਉਸ ਸੇਵਾ ਨੂੰ ਆਪ ਆਪਣੀ ਸਮਝ ਲਈਏ ਤੇ ਹੋਰਾਂ ਤੋਂ ਮਾਇਆ ਇਕੱਠੀ ਕਰਕੇ ਇਕ ਥਾਂ ਕਰ ਲਈਏ।
ਸਿੱਖ ਕੋ ਕਾਰਜ ਦੀਜੈ ਸਾਰ।
ਜੋ ਕੁਝ ਆਪਣੇ ਤੋਂ ਬਣ ਆਉਂਦਾ ਉਹ ਆਪਣੇ ਤੋਂ ਵੀ ਭਾਈ ਮਹਾਰਾਜ ਕਹਿੰਦੇ ਆਪਣੀ ਸੇਵਾ ਵੀ ਲਾਓ। ਇਸ ਤਰ੍ਹਾਂ ਗੁਰਸਿੱਖ ਦਾ ਕਾਰਜ ਮੇਰੇ ਦਾ ਰਾਸ ਕਰ ਦਵੋ।
ਸਭ ਪ੍ਰਾਪਤ ਤੁਮਕੋ ਸੁਖ ਸਾਰ।
ਸਾਹਿਬ ਜੀ ਆਖਦੇ ਗੁਰਸਿੱਖੋ ਫਿਰ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ, ਟਿਕਾ ਮਿਲੇਗਾ। ਤੁਹਾਡੇ ਕਾਰਜ, ਤੁਹਾਡੀ ਜੀਵਨ ਯਾਤਰਾ ਆਇਆ ਹੋਇਆ ਇਸ ਮਾਤ ਲੋਕ ਤੇ ਸਫਲਾ ਹੋਵੇਗਾ।
ਜਹ ਸਤ ਸੰਗਤ ਕੋ ਸਮੁਦਾਏ।
ਫਿਰ ਮਹਾਰਾਜ ਕਹਿੰਦੇ ਭਾਈ ਜਿੱਥੇ ਗੁਰ ਸੰਗਤ ਦਾ ਸਮੁਦਾਇਆ ਹੋਵੇ, ਗੁਰਸਿੱਖ ਜੁੜਨ, ਸਾਧ ਸੰਗਤ ਹੋਵੇ। ਵੇਖੋ ਤੁਸੀਂ ਕਿ ਬਹੁਤ ਭਾਰੀ ਗਿਣਤੀ ਵਿਚ ਗੁਰਸੰਗਤਾਂ ਜੁੜਦੀਆਂ ਨੇ।
ਕਥਾ ਕੀਰਤਨ ਕਰੈ ਬਨਾਏ।
ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਵੱਡੀਆਂ ਬਖਸ਼ਿਸ਼ਾਂ ਦੇ ਪ੍ਰਵਾਹ ਚੱਲਦੇ ਨੇ। ਵੈਸੇ ਤੇ ਗੁਰ ਪਿਆਰਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਨਾ, ਉਥੇ ਇਕ ਸੇਵਾਦਾਰ ਤੇ ਲਾਜ਼ਮੀ ਏ ਜਿਹੜਾ ਗੁਰੂ ਗੋਦ ਵਿਚ ਹਰ ਵੇਲੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਹੋ ਜਾਏ। ਰਾਤਰੀ ਵੇਲੇ ਤੀਕਰ ਗੁਰੂ ਦੀ ਗੋਦ ਵਿਹਲੀ ਨਹੀਂ ਹੋਣੀ ਚਾਹੀਦੀ, ਕਿਉਂਕਿ ਤਖ਼ਤ ਤੇ ਜੇ ਬਾਦਸ਼ਾਹ ਹੀ ਨਹੀਂ ਤੇ ਫਿਰ ਉਹ ਤਖ਼ਤ ਸ਼ੋਭਨੀਕ ਨਹੀਂ। ਜਿਸ ਰਾਜੇ ਦੀ ਸਭਾ ਵਿਚ ਪਰਜਾ ਹੀ ਨਾ ਹੋਵੇ, ਆਪ ਬਾਦਸ਼ਾਹ ਹੀ ਨਾ ਆਵੇ, ਉਹ ਤਖ਼ਤ ਫਿਰ ਥੋੜੇ ਸਮੇਂ ਵਾਸਤੇ ਹੁੰਦਾ। ਤੇ ਗੁਰ ਪਿਆਰਿਓ, ਮੇਰੇ ਸਤਿਗੁਰ ਦਾ ਦਰਬਾਰ ਸਜਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆ ਜੋ ਜਥੇਬੰਦੀ ਏ ਨਾ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਕਿਸੇ ਬੰਦਿਆਂ ਦਾ ਨਾ ਇਕੱਠ ਜਾਣੋ, ਇਹ ਬਹੁਤ ਗੁਰਸਿੱਖਾਂ ਦੀ ਵੱਡੀ ਘਾਲਣਾ ਏ। ਪਤਾ ਨੀ ਕਿੰਨੀਆਂ ਕੁ ਸ਼ਹੀਦੀਆਂ ਹੋਈਆਂ, ਸਾਡੇ ਵੱਡ ਵਡੇਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਤੇ ਆਪ ਵੇਖੋ ਜਿਹੜਾ ਪ੍ਰਬੰਧ, ਜੋ ਗੁਰਦੁਆਰਿਆਂ ਦੀ ਸੇਵਾ ਇਸ ਸੰਸਥਾ ਨੂੰ ਬਣ ਆਈ, ਉਥੇ ਆਪ ਵੇਖੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਇਕ ਗੁਰ ਪਿਆਰੇ ਦੀ ਸੇਵਾ ਜ਼ਰੂਰ ਹੋਵੇਗੀ। ਗ੍ਰੰਥੀ ਸਿੰਘ ਜ਼ਰੂਰ ਬੈਠੇਗਾ ਤੇ ਬਹੁਤ ਭਾਰੀ ਗਿਣਤੀ ਵਿਚ ਗੁਰਸੰਗਤਾਂ ਜੁੜਨਗੀਆਂ। ਇਹ ਸਹੀ ਗੁਰੂ ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ, ਇਕ ਅੱਧੇ ਬੰਦੇ ਨਾਲ ਨਹੀਂ, ਸਾਰੇ ਆਪਾਂ ਸੇਵਾ ਵਿਚ ਲੱਗ ਜਾਈਏ, ਸੇਵਾ ਵਿਚ ਤਤਪਰ ਹੋਈਏ। ਤੇ ਮਹਾਰਾਜ ਜੀ ਦੇ ਚਰਨਾਂ ਵਿਚ ਦਾਸ ਨੂੰ ਕੱਲ ਸਵਾਲ ਆਇਆ ਸੀ ਕਿ ਚੌਰ ਸਾਹਿਬ ਅਸੀਂ ਵੀ ਕਰ ਸਕਦੇ ਹਾਂ। ਸੋ ਇਸ ਕਰਕੇ ਗੁਰ ਪਿਆਰਿਓ, ਜਿਹੜੀ ਚੌਰ ਸਾਹਿਬ ਦੀ ਸੇਵਾ ਹੁੰਦੀ ਹੈ ਨਾ, ਕੇਵਲ ਗੁਰੂ ਕਾ ਵਜ਼ੀਰ ਕਰ ਸਕਦਾ ਹੈ। ਜਿਹੜਾ ਗੁਰ ਚਰਨਾਂ ਵਿਚ ਬੈਠਾ ਕੇਵਲ ਸੇਵਾ ਉਹੀ ਕਰ ਸਕਦਾ ਹੈ, ਹੋਰ ਸੇਵਾ ਨਹੀਂ ਕਰ ਸਕਦਾ। ਜੇ ਸੇਵਾ ਕਰਨੀ ਹੈ ਤੇ ਗੁਰੂ ਗੋਦ ਵਿਚ ਆਪਾਂ ਬੈਠੀਏ। ਇਸ ਤਰ੍ਹਾਂ ਨਾ ਹੋਵੇ ਕਿ ਅਜਾਈ ਆਪਾਂ, ਕਿਉਂਕਿ ਪਤਾ ਨੀ ਆਪਾਂ ਕਿਸ ਤਰ੍ਹਾਂ ਆਉਂਦੇ ਹਾਂ, ਦੇਗ ਵਾਲੇ ਹੱਥ ਹੁੰਦੇ ਨੇ। ਸੋ ਇਸ ਕਰਕੇ ਜੇ ਕੋਈ ਗੁਰ ਪਿਆਰਾ ਰੋਕਦਾ ਹੈ ਤਾਂ ਉਸ ਬਟਨ ਦੀ ਵਿਚਾਰ ਕਰ ਲੈਣੀ ਚਾਹੀਦੀ ਏ, ਕਿਉਂਕਿ ਇਥੋਂ ਆਪਾਂ ਮਾਲਕ ਦੀਆਂ ਖੁਸ਼ੀਆਂ ਲੈਣੀਆਂ ਨੇ। ਸਤਿਗੁਰੂ ਦੇ ਚਰਨਾਂ ਦਾ ਪਿਆਰ ਲੈਣਾ ਹੈ, ਕਿਉਂਕਿ ਇਹ ਜਿਹੜੀ ਸੇਵਾ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਹੋ ਸਕਦੀ ਹੈ, ਦੁਨੀਆਂ ਦੇ ਕਿਸੇ ਮਨੁੱਖ ਤੇ ਇਹ ਸੇਵਾ ਨਹੀਂ ਹੋ ਸਕਦੀ। ਆਪ ਵੇਖਦੇ ਹੋ ਕਿ ਜਦੋਂ ਕੋਈ ਸਰੀਰ ਖਤਮ ਹੋ ਜਾਂਦਾ ਉਹਦੇ ਤੇ ਵੀ ਚੌਰ ਸਾਹਿਬ ਕੀਤਾ ਜਾਂਦਾ ਹੈ, ਮਨ ਮਾਤੇ ਜਿਹੜੀ ਬਾਹਰ ਕੋ ਰਹੀ ਹੈ, ਪਰ ਕੇਵਲ ਜਿਹੜਾ ਚੌਰ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਹੋ ਸਕਦਾ। ਸੋ ਇਸ ਕਰਕੇ ਭਾਈ ਮਹਾਰਾਜ ਨੇ ਇਹੀ ਹੁਕਮ ਕੀਤਾ ਕਿ ਭਾਈ ਇਹਨਾਂ ਬਚਨਾਂ ਨੂੰ ਮੰਨਿਆ ਜੇ, ਕੰਡ ਨਾ ਕਰਿਆ ਜੇ ਇਹਨਾਂ ਵੱਲ,
ਤਾਂ ਜਾਏ ਸੰਧਿਆਰ ਪ੍ਰਾਪੀ।
ਇਸ ਲਈ ਐਸਾ ਮਨ ਬਣਾਵੋ ਕਿ ਦੋਵੇਂ ਸਮੇਂ ਜਾਈਏ। ਤਾਂ ਹੀ ਮਹਾਰਾਜ ਰੋਜ਼ਾਨਾ ਸਾਨੂੰ ਜਦੋਂ ਗੁਰਸਿੱਖ ਸਵਾਲ ਕਰਦੇ ਨੇ ਨਾ ਮਹਾਰਾਜ ਨੂੰ, ਤੇ ਇੱਕ ਬਚਨ ਮਹਾਰਾਜ ਜੀ ਦਾ ਜ਼ਰੂਰ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਵੀ ਤੇ ਸੰਧਿਆ ਵੇਲੇ ਵੀ ਮਹਾਰਾਜ ਦੇ ਚਰਨਾਂ ਵਿੱਚ ਜ਼ਰੂਰ ਆਇਆ ਜੇ। ਇਹ ਹਰਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਦਾ ਫਰਜ਼ ਹੈ ਕਿ ਉਹ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜੇ, ਤੇ ਜੇ ਮਹਾਰਾਜ ਇਹ ਹੁਕਮ ਕਰਦੇ ਨੇ ਤਾਂ ਹੀ ਗੁਰਸੰਗਤਾਂ ਦਾ ਭਾਰੀ ਇਕੱਠ ਹੋਵੇਗਾ ਨਾ। ਸੋ ਇਸ ਕਰਕੇ ਸਾਧ ਸੰਗਤ ਕਰੋ, ਭਾਵੇਂ ਜਿੰਨਾ ਮਰਜ਼ੀ ਭਾਰੀ ਗਿਆਨ ਹੋ ਜਾਵੇ। ਕਿਤੇ ਵੇਖੋ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਸਜਦਾ ਸੀ, ਜੇ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੀ ਸਰਕਾਰ ਨੇ ਗੁਰ ਗੋਦ ਵਿਚ ਬੈਠ ਕੇ ਉਹਨੂੰ ਸਰਵਣ ਕੀਤਾ। ਆਪ ਮਹਾਰਾਜ ਕੀਰਤਨ ਸੁਣਦੇ ਸਨ, ਜਦੋਂ ਰਬਾਬੀ ਭਾਈ ਸੱਤਾ ਬਲਵੰਡ ਕੀਰਤਨ ਕਰਦੇ ਨੇ ਤੇ ਸਤਿਗੁਰਾਂ ਦੀ ਹਾਜ਼ਰੀ ਹੁੰਦੀ ਸੀ, ਮਹਾਰਾਜ ਸੁਣਦੇ ਸਨ ਕੀਰਤਨ ਵੀ। ਇਸ ਕਰਕੇ ਮਹਾਰਾਜ ਆਖਦੇ ਅੰਮ੍ਰਿਤ ਵੇਲੇ ਤੇ ਸੰਧਿਆ ਕਾਲ ਦੋਵੇਂ ਸਮੇਂ ਗੁਰਸੰਗਤ ਕਰੋ ਭਾਈ,
ਕਰੋ ਪ੍ਰੀਤ ਕਰ ਮਤ ਕੋ ਰਾਤੀ।
ਇਸ ਤਰ੍ਹਾਂ ਪ੍ਰੀਤ ਬਣਾਵੋ ਆਪਣੇ ਜੀਵਨ ਵਿਚ, ਇਹ ਵਿਸ਼ਵਾਸ ਬਣਾ ਲਓ ਕਿ ਭਾਈ ਇਹ ਤੇ ਗੁਰੂ ਦਾ ਹੁਕਮ ਏ, ਜੇ ਅੰਮ੍ਰਿਤ ਵੇਲਾ ਸਾਡੇ ਤੇ ਆ ਦਿਨ ਆਇਆ, ਇਹ ਆਇਆ ਹੀ ਤਾਂ ਅਸੀਂ ਗੁਰੂ ਨੂੰ ਪਿਆਰੇ ਲੱਗੇ ਆ, ਸਤਿਗੁਰ ਨੂੰ ਪਾਏ ਆ, ਤਾਂ ਇਹ ਸਮਾਂ ਸਾਡੇ ਤੇ ਆਇਆ ਏ।
ਜਿਸ ਮੈਂ ਯਥਾ ਸ਼ਕਤ ਹੋਏ ਆਵੈ,
ਤੇ ਫਿਰ ਕੋਈ ਬੰਦਸ਼ ਨਹੀਂ ਕਿ ਇੰਨੇ ਤੁਸੀਂ ਆਵੋ ਇੰਨੀ ਭੇਟਾ ਦਵੋ, ਜਿੰਨੀ ਯਥਾ ਸ਼ਕਤ ਤੁਹਾਡੇ ਕੋਲੋਂ ਬਾਣ ਆਉਂਦੀ ਕੈ। ਆਪਣਾ ਪਰਿਵਾਰ ਵੇਖੋ, ਘਰ ਪਰਿਵਾਰ ਵੇਖੋ, ਤੇ ਫਿਰ ਜਥਾ ਸ਼ਕਤ ਜੋ ਬਣ ਆਵੇ,
ਧਰਮ ਸਾਲ ਆਪੇ ਬਣਵਾਵੇ,
ਤੇ ਯਤਨ ਕਰੋ ਕਿ ਧਰਮਸ਼ਾਲਾ ਬਣ ਜਾਵੇ, ਕਿ ਜਿੱਥੇ ਸਾਧ ਸੰਗਤ ਜੁੜੇ,
ਇਸ ਮੈਂ ਰਾਖੇ ਸਿੱਖ ਟਿਕਾਏ,
ਫਿਰ ਉੱਥੇ ਸੇਵਾ ਵਿਚ ਗੁਰਸਿੱਖਾਂ ਨੂੰ ਬੁਲਾਵੋ, ਇੱਕ ਗੁਰ ਕੇ ਪਿਆਰੇ ਨੂੰ ਸੇਵਾ ਬਖਸ਼ੋ, ਕਿ ਜਿਹੜਾ ਫਿਰ ਬਹੁਤ ਪਿਆਰ ਸਹਿਤ ਜੁੜ ਕਰਕੇ ਸੇਵਾ ਕਰੇ,
ਪੰਥੀ ਕੋ ਭੋਜਨ ਮਿਲ ਜਾਏ,
ਪੰਥੀ ਨੂੰ ਨਾ ਫਿਰ ਜੋ ਰਾਹਗੀਰ ਆਵੇ ਉਹਨੂੰ ਉਸ ਦਰ ਤੋਂ ਫਿਰ ਭੋਜਨ ਪ੍ਰਾਪਤ ਹੋਵੇ,
ਇੱਕ ਸਿੱਖ ਦੇਹ ਕੇ ਸਭ ਮਿਲ ਦੇਵੇ,
ਇੱਕ ਦਵੇ ਤੇ ਭਾਵੇਂ ਸਾਰੇ ਗੁਰਸਿੱਖ ਮਿਲ ਕੇ ਇਹ ਸੇਵਾ ਕਰਨ,
ਸਿਮਰਹਿ ਨਾਮ ਸੁਜਨ ਕੋ ਸੇਵੈ।
ਇਸ ਲਈ ਭਾਈ ਸਿਮਰਨ ਕਰੋ ਤੇ ਸੁਜਾਨ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਆਪਣੇ ਮਨ ਨੂੰ ਜੋੜ ਦਵੋ। ਉਸ ਪਰਿਪੂਰਨ ਅਕਾਲ ਪੁਰਖ ਜੀ ਦਾ ਨਾਮ ਮਨ ਹੀ ਮਨ ਧਿਆਨ ਧਰੋ,
ਕਹਾ ਮਹਾਤਮ ਇਸ ਕੋ ਕਹੀਆ।
ਗੁਰੂ ਰਾਮਦਾਸ ਮਹਾਰਾਜ ਆਖਦੇ ਨੇ ਇਹਦਾ ਮਹਾਤਮ ਜਿਹੜਾ ਨਾ ਅਸੀਂ ਵਰਣਨ ਹੀ ਨਹੀਂ ਕਰ ਸਕਦੇ, ਇਹ ਦੱਸ ਹੀ ਨਹੀਂ ਸਕਦੇ ਕਿ ਇਹਦਾ ਕਿੱਡਾ ਵੱਡਾ ਲਾਭ ਹੋਵੇਗਾ, ਕਿੰਨਾ ਵੱਡਾ ਮਹਾਤਮ ਏ। ਜੇ ਦੱਸ ਦਈਏ ਤੇ ਉਹਦੀ ਗਿਣਤੀ ਹੋ ਜਾਏਗੀ, ਪਰ ਇਹਦੇ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਬੇਅੰਤੀ ਆਖਿਆ ਜਾ ਸਕਦਾ ਜਿਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ।
ਪੁੰਨ ਪਦਾਰਥ ਸਾਹਮਣੇ ਲਈਆ,
ਇਸ ਕਰਕੇ ਜਿੰਨੇ ਵੀ ਪੁੰਨ ਕਰਮ ਭਲੇ ਕਰਮ ਨੇ ਨਾ ਇਹ ਸਾਰਿਆਂ ਤੋਂ ਉੱਤਮ ਕਹਿ, ਇਹ ਬਹੁਤ ਵੱਡੀਆਂ ਬਖਸ਼ਿਸ਼ਾਂ ਹਨ।
ਇਸ ਜਗ ਮੈਂ ਸੁਖ ਪਾਏ ਕਨੇਰਾ,
ਇਸ ਜਗ ਦੇ ਵਿੱਚ ਨਾ ਇਸ ਲੋਕ ਦੇ ਵਿੱਚ ਬਹੁਤ ਹੀ ਕਨੇਰਾ, ਬਹੁਤ ਜ਼ਿਆਦਾ ਸੁਖ ਪ੍ਰਾਪਤ ਹੋਵੇਗਾ।
ਅੰਤ ਗੁਰੂ ਟਿਗ ਲੈ ਬਸੇਰਾ,
ਤੇ ਜਦੋਂ ਅੰਤ ਸਮਾਂ ਆਉਣਾ ਨਾ ਹਮੇਸ਼ਾ ਗੁਰ ਪਿਆਰਿਓ ਰਹਿਣਾ ਤੇ ਹੈ ਨੀ, ਆਪਾਂ ਇੱਥੇ ਇੱਕ ਦਿਨ ਅੰਤ ਹੋ ਜਾਣਾ ਏ, ਤੇ ਜਦੋਂ ਅੰਤ ਸਮਾਂ ਆਵੇਗਾ ਸਾਡਾ ਮਹਾਰਾਜ ਜੀ ਦੇ ਚਰਨਾਂ ਵਿੱਚ ਬਸੇਰਾ ਹੋਵੇਗਾ। ਸਤਿਗੁਰਾਂ ਦੇ ਚਰਨਾਂ ਦਾ ਪਿਆਰ, ਜੇ ਆਪਾਂ ਅਰਦਾਸ ਬੇਨਤੀ ਕਰਾਂਗੇ ਚਰਨ ਕਮਲਾਂ ਦੀ, ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਵਾਸਾ ਮਿਲੇਗਾ।
ਪਾਛਲ ਰਾਤ ਕਰੋ ਇਸ਼ਨਾਨ,
ਇਸ ਲਈ ਪਿਛਲ ਰਾਤ ਉਠੋ, ਪਹਿਰ ਰਾਤ ਰਹਿੰਦੀ ਉੱਠ ਕਰਕੇ ਇਸ਼ਨਾਨ ਕਰੋ।
ਗੁਰਬਾਣੀ ਪੜਿਆ ਹਿਤ ਠਾਨ,
ਗੁਰੂ ਦੀ ਬਾਣੀ ਜਿਹੜੀ ਇਹਨਾਂ ਖਿੱਤ ਕਰਕੇ ਪਿਆਰ ਕਰਨ ਗੁਰੂ ਕੀ ਬਾਣੀ ਨਾਲ, ਇਹਨੂੰ ਬਹੁਤ ਪਿਆਰ ਸਹਿਤ ਪੜਨਾ ਕਰੋ।
ਸੁਣ ਉਪਦੇਸ਼ ਕਮਾਵਨ ਲਾਗੇ,
ਉਪਦੇਸ਼ ਸੁਣ ਲਿਆ ਤੇ ਗੁਰਸਿੱਖ ਹੁਣ ਇਸ ਉਪਦੇਸ਼ ਨੂੰ ਕਮਾਉਣ ਲੱਗੇ।
ਗੁਰੂ ਪ੍ਰੇਮ ਪਾਗੇ ਬੜ ਪਾਗੇ,
ਗੁਰੂ ਦੇ ਪ੍ਰੇਮ ਦੇ ਵਿੱਚ ਸੁਰਤ ਜੁੜ ਗਈ, ਮਹਾਰਾਜ ਜੀ ਦੇ ਚਰਨਾਂ ਨਾਲ ਬਣ ਆਈ।
ਅੰਤ ਸਮਾਂ ਸਤਿਗੁਰ ਕੇ ਪਾਸ,
ਅੰਤ ਸਮਾਂ ਜਿਹੜਾ ਆਇਆ ਨਾ ਫਿਰ ਮਹਾਰਾਜ ਜੀ ਦੇ ਚਰਨਾਂ ਨਾਲ ਹੀ ਜੁੜੇ ਰਹੇ।
ਪ੍ਰਾਪਤ ਭਏ ਆਨੰਦ ਪ੍ਰਕਾਸ਼,
ਅੰਤ ਵੇਲੇ ਮਹਾਰਾਜ ਜੀ ਦੀ ਪ੍ਰਾਪਤੀ ਕੋਈ ਬਹੁਤ ਭਾਰੀ ਆਨੰਦ ਜਿਹੜੇ ਨੇ ਉਹ ਮਿਲੇ ਕੰਨ।
ਹਰ ਸ਼ਰਧਾ ਜਾਪਾ ਹਰ ਮਈਆ,
ਇਸ ਤਰ੍ਹਾਂ ਹੋਰ ਗੁਰਸਿੱਖ ਜਿਹੜੇ ਨੇ ਨਾ ਉਹ ਆਪਣੀ ਸ਼ਰਧਾ ਬਣਾ ਕੇ,
ਫੁੱਲਰ ਜਾਤ ਨਾਮ ਜਿਸ ਨਈਆ,
ਫੁੱਲਰ ਜਾਤੀ ਦੇ ਭਾਈ ਨਈਆ ਜੀ,
ਤੁਲਸਾ ਬਹੁਰਾ ਮਿਲ ਸਿੱਖ ਚਾਰੇ,
ਭਾਈ ਤੁਲਸਾ ਜੀ ਫਿਰ ਬਹੁਰਾ ਜੀ, ਇਹ ਚਾਰ ਗੁਰਸਿੱਖ ਮਿਲ ਕਰਕੇ
ਸਤਿਗੁਰ ਰਾਮਦਾਸ ਕੇ ਦੁਆਰੇ,
ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਹ ਗੁਰਸਿੱਖ ਪਹੁੰਚੇ ਹਨ।
ਆਏ ਪਰਵੇਸ਼ੇ ਦਰਸ਼ਨ ਪਾਇਓ,
ਆਏ ਨੇ ਮਹਾਰਾਜ ਜੀ ਦੇ ਦਰ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸੱਚੀ ਸਰਕਾਰ ਦੇ ਦਰਸ਼ਨ ਹੋਏ ਨੇ। ਬਹੁਤ ਵੱਡੇ ਭਾਗ ਕਿ ਆਪਾਂ ਗੁਰੂ ਦੇ ਦਰਸ਼ਨ ਕਰ ਲਈਏ ਨਾ ਤੇ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ, ਸਾਰੀਆਂ ਖੁਸ਼ੀਆਂ ਹੀ ਮਿਲ ਜਾਂਦੀਆਂ ਨੇ। ਜਦੋਂ ਮਹਾਰਾਜ ਜੀ ਦੇ ਦਰ ਤੇ ਆ ਕੇ ਦਰਸ਼ਨ ਕਰੀਏ, ਤੋ ਇਸ ਕਰਕੇ ਭਾਈ ਜਪਣਾ ਚਾਹੀਦਾ ਏ, ਸਤਿਗੁਰਾਂ ਨੂੰ ਅਰਾਧਨਾ ਚਾਹੀਦਾ, ਆ ਕੇ ਦੋਵੇਂ ਸਮੇਂ ਦਰਸ਼ਨ ਕਰੋ।
ਕੀਨ ਬੰਦਨਾ ਸੀਸ ਨਿਵਾਇਓ,
ਤੇ ਜਿਸ ਤਰ੍ਹਾਂ ਅੱਗੇ ਗੁਰਸਿੱਖ ਆਉਂਦੇ ਨੇ ਜੋ ਮਰਿਆਦਾ ਅਨੁਸਾਰ ਮੱਥਾ ਟੇਕਣਾ ਫਿਰ ਬੇਨਤੀ ਕਰਨੀ, ਆ ਕੇ ਗੁਰੂ ਰਾਮਦਾਸ ਜੀ ਨੂੰ ਸਜਦਾ ਕੀਤਾ ਮੱਥਾ ਟੇਕਿਆ,
ਜੁਗ ਕਰ ਜੋਰ ਤੇ ਅਰਜ ਬਖਾਨੀ,
ਦੋਵੇਂ ਹੱਥ ਜੋੜ ਕਰਕੇ ਅਰਦਾਸ ਬੇਨਤੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ।
ਦੇਹੋ ਉਪਦੇਸ਼ ਆਪਣਾ ਜਨ ਜਾਨੀ,
ਮਹਾਰਾਜ ਜੀ ਸਾਨੂੰ ਆਪਣੇ ਜਾਣ ਕਰਕੇ, ਅਸੀਂ ਤੁਹਾਡੇ ਤੋਂ ਦੂਰ ਨਹੀਂ ਤੁਹਾਡੇ ਚਰਨਾਂ ਨਾਲ ਜੁੜੇ ਹਾਂ, ਮਹਾਰਾਜ ਜੀ ਸਾਨੂੰ ਆਪਣੇ ਜਾਣ ਕੇ ਨਾ ਉਪਦੇਸ਼ ਕਰੋ, ਸਾਨੂੰ ਕੋਈ ਐਸਾ ਸ਼ੁਭ ਉਪਦੇਸ਼ ਮਹਾਰਾਜ ਜੀ ਬਖਸ਼ੋ।
ਰਹਿ ਗ੍ਰਸਤ ਮੈਂ ਕਹੋ ਕਮਾਵੈ,
ਅਸੀਂ ਨਾ ਗ੍ਰਸਤ ਧਰਮ ਵਿੱਚ ਰਹੀਏ ਕਿ ਆਪਣੀ ਇਹ ਜ਼ਿੰਮੇਵਾਰੀ ਨਿਭਾਈਏ, ਇਹਨੂੰ ਛੱਡੀਏ ਨਾ, ਤੇ ਮਹਾਰਾਜ ਗ੍ਰਸਤ ਧਰਮ ਵਿੱਚ ਰਹਿੰਦਿਆਂ ਹੋਇਆਂ ਤੁਹਾਡੇ ਬਚਨ ਕਮਾ ਲਈਏ, ਜੋ ਤੁਸੀਂ ਉਪਦੇਸ਼ ਕਰੋ ਉਹਨੂੰ ਮਹਾਰਾਜ ਜੀ ਅਸੀਂ ਇਹ ਧਰਮ ਨਿਭਾਉਂਦਿਆਂ ਹੋਇਆਂ ਓ ਉਪਦੇਸ਼ ਕਮਾਈਏ
ਜਿਸ ਤੇ ਹਮ ਸਿੱਖੀ ਪਦ ਪਾਵੇ
ਜਿਹਦੇ ਤੋਂ ਸਾਨੂੰ ਗੁਰ ਸਿੱਖੀ ਪਦ ਜਿਹੜਾ ਇਹ ਰੁਤਬਾ ਏ ਇਹ ਪ੍ਰਾਪਤ ਹੋਵੇ
ਬਸਾ ਵਾਸ ਉਦਾਸੀ ਪਾਏ
ਉਹ ਇਸ ਤਰ੍ਹਾਂ ਘਰ ਪਰਿਵਾਰ ਵਿੱਚ ਰਹੀਏ ਰਹਿੰਦਿਆਂ ਹੋਇਆਂ ਉਦਾਸੀ ਧਾਰਨ ਕਰ ਲਈਏ ਕਿ ਘਰ ਵਿੱਚ ਵੀ ਰਹੀਏ ਤੇ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਇਹਨਾਂ ਵਿੱਚੋਂ ਨਿਰਾਲੇ ਰਹੀਏ ਇਸ ਲਈ ਭਾਈ ਗੁਰੂ ਘਰ ਵਿੱਚ ਗ੍ਰਹਿਸਤੀ ਨੂੰ ਬਹੁਤ ਵੱਡੀ ਮਹਾਨਤਾ ਮਿਲੀ ਕਹਿ ਇਹਨੂੰ ਛੱਡਣਾ ਨਹੀਂ ਜਿਹੜੇ ਛੱਡਦੇ ਨੇ ਛੋਡਾ ਅੰਨ ਕਰਾਂ ਪਖੰਡ ਇਹ ਪਾਵਨ ਕਹਿ ਲੋ ਇੱਕ ਪਖੰਡ ਦਾ ਰਸਤਾ ਹੋਵੇਗਾ ਇਸ ਧਰਮ ਦਾ ਪਰਿਤਿਆਗ ਨਾ ਕਰੋ ਇਹਦੇ ਧਾਰਨੀ ਕਹੋ ਦਸ ਜਾਮਿਆਂ ਵਿੱਚ ਜੋਤ ਵਰਤੀ ਗ੍ਰਸਤ ਧਰਮ ਫਿਰ ਗੁਰਸਿੱਖਾਂ ਦਾ ਜੋ ਵੀ ਆਪਾਂ ਪੜ੍ਹਨੇ ਆ ਨਾ ਇਤਿਹਾਸ ਵਿੱਚ ਉਹਨਾਂ ਇਹਦੇ ਵੱਲੋਂ ਕਿਨਾਰਾ ਨਹੀਂ ਕੀਤਾ ਇਹ ਧਰਮ ਦੇ ਧਾਰਨੀ ਹੋਏ ਹਨ
ਦਿਨ ਪ੍ਰਤੀ ਉਰਤੇ ਮੋਹ ਮਿਟਾਏ
ਸੋ ਇਸ ਕਰਕੇ ਦਿਨ ਪ੍ਰਤੀ ਜਿਹੜਾ ਮੋਹ ਹੈ ਨਾ ਇਹ ਅੰਦਰੋਂ ਖਤਮ ਹੋਵੇ
ਸ੍ਰੀ ਗੁਰੂ ਰਾਮਦਾਸ ਉਪਕਾਰੀ
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਰ ਉਪਕਾਰੀ ਭਲਾ ਕਰਨ ਵਾਲੇ ਸੁਖ ਬਖਸ਼ਣ ਵਾਲੇ ਪਰ ਉਪਕਾਰ ਗੁਰੂ ਰਾਮਦਾਸ ਮਹਾਰਾਜ ਜੀ ਕਰਨ ਲੱਗੇ ਨੇ
ਬਾਣੀ ਕਰਨਾ ਠਾਨ ਉਚਾਰੀ
ਸਾਹਿਬ ਜੀ ਦੀ ਰਸਨਾ ਤੇ ਜੋ ਬਾਣੀ ਹੈ ਨਾ ਉਹ ਕਿਰਪਾ ਵਾਲੀ ਬਾਣੀ ਹੈ ਤਰਸ ਆ ਗਿਆ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤੇ ਜਦੋਂ ਤਰਸ ਆਉਂਦਾ ਨਾ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਕਿਤੇ ਤਰਸ ਆ ਜਾਏ ਨਾ ਗੁਰੂ ਨੂੰ ਸਾਡੇ ਸਭਨਾ ਤੇ ਵਾਹਿਗੁਰੂ ਜੀ ਦੀ ਮਿਹਰ ਦਾ ਜਨਮ ਹੁੰਦਾ ਏ ਕਿਰਪਾ ਦਾ ਜਨਮ ਹੁੰਦਾ ਏ ਉਹ ਸੱਜਣ ਹਰੀ ਅਕਾਲ ਪੁਰਖ ਜੀ ਮਿਲ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜ ਤਰਸ ਆਇਆ ਤੇ ਕਰੁਣਾ ਵਾਲੀ ਜਿਹੜੀ ਕਿਰਪਾ ਵਾਲੀ ਬਾਣੀ ਗੁਰੂ ਰਾਮਦਾਸ ਜੀ ਨੇ ਉਚਾਰੀ
ਜਿਮ ਨੇ ਸੱਜਣ ਘਰ ਕਾਜ ਸੁਧਾਰੇ
ਬਹੁਤ ਹੀ ਪਿਆਰ ਨਾਲ ਸਮਝਾਉਂਦੇ ਨੇ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਕੰਮ ਕਾਰ ਕਰਦੇ ਹੋ ਨਾ ਸਾਰਿਆਂ ਨੂੰ ਪਿਆਰੇ ਲੱਗਦੇ ਨੇ ਕਹਿਣਾ ਨਹੀਂ ਪੈਂਦਾ ਆਪਣੇ ਆਪ ਹੀ ਆਪਾਂ ਚੱਲ ਪੈਂਦੇ ਹਾਂ ਕੋਈ ਸਾਨੂੰ ਥੋੜਾ ਕਹਿੰਦਾ ਕਿ ਦਿਨ ਭਰ ਕੰਮ ਕਰੋ ਕੋਈ ਨਹੀਂ ਆਖੇਗਾ ਨਾ ਕਿਸੇ ਰਿਸ਼ਤੇਦਾਰ ਨੇ ਆਖਿਆ ਨਾ ਘਰ ਪਰਿਵਾਰ ਨੇ ਆਖਿਆ ਕਦੇ ਨਹੀਂ ਕਿਸੇ ਨੇ ਆਖਿਆ ਆਪਣੇ ਆਪ ਹੀ ਆਪਾਂ ਕਰਨੇ ਆ ਸਾਨੂੰ ਪਤਾ ਹੈ ਕਿ ਕੰਮ ਕਾਰ ਕਰਾਂਗੇ ਤਾਂ ਜੀਵਨ ਨਿਰਵਾਹ ਹੋਣਾ ਹੈ ਗੁਰੂ ਰਾਮਦਾਸ ਆਖਦੇ ਜਿਵੇਂ ਘਰ ਦੇ ਕੰਮ ਬਹੁਤ ਹੀ ਪਿਆਰੇ ਲੱਗਦੇ ਨੇ
ਤਿਆਗੋ ਕਬੋ ਨਾ ਲਾਗੇ ਪਿਆਰੇ
ਕਦੀ ਬੰਦਾ ਤਿਆਗਦਾ ਥੋੜਾ ਜੇ ਘਾਟਾ ਪੈਂਦਾ ਤੇ ਅਰਦਾਸ ਹੁੰਦੀ ਹੈ ਕਿ ਇਹਦੇ ਵਿੱਚ ਚੜ੍ਹਦੀ ਕਲਾ ਹੋਵੇ ਘਾਟਾ ਪਵੇ ਤੇ ਬੰਦਾ ਝੁਰਦਾ ਹੈ ਕਿ ਕਿਉਂ ਘਾਟਾ ਪਿਆ ਇਸ ਕਰਕੇ ਦਿਨ ਪ੍ਰਤੀ ਦਿਨ ਜਿਹੜਾ ਹੈ ਨਾ ਆਪਣੇ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਲਗਨ ਵੱਧਦੀ ਹੈ ਕਿ ਅਸੀਂ ਵੱਧ ਤੋਂ ਵੱਧ ਕਾਰੋਬਾਰ ਕਰੀਏ ਮਹਾਰਾਜ ਨੇ ਇਹੀ ਗੱਲ ਵੇਖ ਕੇ ਇਹਨਾਂ ਗੁਰਸਿੱਖਾਂ ਨੂੰ ਆਖਿਆ
ਤਥਾ ਪਿਆਰ ਧਾਰੋ ਗੁਰਬਾਣੀ
ਉਸ ਤਰ੍ਹਾਂ ਦਾ ਪਿਆਰ ਜਿਹੜਾ ਨਾ ਗੁਰਬਾਣੀ ਨਾਲ ਬਣਾ ਲਓ ਗੁਰੂ ਕੀ ਬਾਣੀ ਨਾਲ ਜਿਵੇਂ ਘਰ ਦੇ ਕੰਮ ਕਾਰ ਨੀ ਨਾ ਛੱਡੀ ਦੇ ਬੰਦਾ ਬਹੁਤ ਪ੍ਰਕਾਰ ਤੇ ਸਭ ਨੂੰ ਆਪਣੇ ਵੱਸ ਵਿਚ ਕਰਕੇ ਨਾ ਜੇ ਕਿਤੇ ਰਿਸ਼ਤੇਦਾਰੀ ਤੇ ਜਾਣਾ ਤੇ ਕੰਮ ਕਿਸੇ ਨੂੰ ਸੰਭਾਲ ਕੇ ਜਾਂਦਾ ਕਿ ਭਾਈ ਧਿਆਨ ਰੱਖੀ ਭਾਵੇਂ ਕਿਤੇ ਚਲਾ ਗਿਆ ਹੋਵੇ ਪਰ ਫਿਰ ਵੀ ਸੁਰਤ ਘਰ ਹੀ ਰਹਿੰਦੀ ਏ ਇਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਦਾ ਪਿਆਰ ਕਰੋ ਗੁਰੂ ਰਾਮਦਾਸ ਆਖਦੇ ਗੁਰਸਿੱਖੋ ਮਹਾਰਾਜ ਜੀ ਦੇ ਚਰਨਾਂ ਨਾਲ ਐਸਾ ਪਿਆਰ ਬਣਾ ਲਵੋ
ਪਠਨ ਸੁਣਨ ਕੀ ਜੈ ਰੁਚ ਠਾਨੀ
ਪਾਠ ਕਰੋ ਆਪ ਤੇ ਫਿਰ ਵਿਚਾਰੋ ਬਾਣੀ ਨੂੰ ਕਿ ਸਾਹਿਬ ਜੀ ਦੀ ਬਾਣੀ ਕੀ ਆਖ ਰਹੀ ਏ ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਜਿਹੜੇ ਬਾਣੀ ਪੜ੍ਹਦੇ ਨੇ, ਗੁਰੂ ਕੀ ਬਾਣੀ ਦਾ ਪਾਠ ਕਰਦੇ ਨੇ, ਬਹੁਤ ਵੱਡੀ ਸੇਵਾ। ਦੁਨੀਆਂ ਤੇ ਇਦੂ ਵੱਡੀ ਕੋਈ ਸੇਵਾ ਹੈ ਹੀ ਨਹੀਂ ਕਿ ਜਿਹੜਾ ਬਾਣੀ ਦਾ ਪਾਠ ਕਰਨਾ ਹੈ। ਪਰ ਮਾਫ ਕਰਨਾ ਗੁਰ ਸਵਾਰਿਓ, ਅੱਜ ਬਹੁਤੀਆਂ ਐਸੀਆਂ ਵੀ ਜਥੇਬੰਦੀਆਂ ਚੱਲ ਰਹੀਆਂ ਨੇ ਜਿਹੜੀਆਂ ਕੇਵਲ ਜ਼ੋਰ ਦੇ ਰਹੀਆਂ ਨੇ ਸਹਿਜ ਪਾਠ ਕਰੋ, ਪਰ ਕਿਸੇ ਨੇ ਸੰਥਿਆ ਨਹੀਂ ਲਈ ਹੁੰਦੀ। ਬਹੁਤ ਵੱਡਾ ਗੁਰਸਿੱਖੀ ਦਾ ਨੁਕਸਾਨ ਹੋ ਜਾਂਦਾ ਇਹਦੇ ਵਿੱਚ। ਇੱਕ ਜਗ੍ਹਾ ਤੇ 100 ਪਾਠ ਸਹਿਜ ਪਾਠ ਅਰਦਾਸ ਹੋ ਗਈ ਤੇ ਮੈਨੂੰ ਨਹੀਂ ਲੱਗਦਾ ਉਹਦੇ ਵਿੱਚੋਂ 10 ਜਣੇ ਵੀ ਕਰਨ ਵਾਲੇ ਹੋਣ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਖੋਲ ਕੇ ਨਹੀਂ ਵੇਖਿਆ, ਕਦੀ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰਾ ਪਾਠ ਕਿਵੇਂ ਕਰ ਲੈਣਗੇ। ਇੱਥੇ ਤੇ ਗੁਰ ਪਿਆਰਿਓ, ਇੱਕ ਲਾਂ ਦੁਲਾਂ ਦਾ ਹਰ ਇੱਕ ਜੋ ਵੀ ਇੱਥੇ ਔਂਕੜ ਬਿੰਦੀ ਕੰਨਾ ਆਇਆ, ਹਰ ਇੱਕ ਬਹੁਤ ਗਹਿਰਾ, ਬਹੁਤ ਵੱਡੀਆਂ ਬਖਸ਼ਿਸ਼ਾਂ ਨੇ। ਟਕਸਾਲ ਵਿੱਚ ਜਾਵੋ, ਉਹ ਬਹੁਤਾ ਪਹਿਲਾਂ ਤੇ ਸੇਵਾ ਵਿੱਚ ਲਾਣਗੇ ਕਿ ਭਾਈ ਸੇਵਾ ਕਰੋ, ਫਿਰ ਘੱਟੋ ਘੱਟ 3 ਸਾਲ ਚਾਹੀਦੇ ਨੇ ਬਾਣੀ ਨੂੰ ਪੜ੍ਹਨ ਵਾਸਤੇ। ਬਹੁਤ ਵੱਡਾ ਸ਼ਲਾਘਾ ਯੋਗ ਇਹ ਕਦਮ ਏ, 3 ਸਾਲ ਗੁਰਬਾਣੀ ਦਾ ਪਾਠ ਕਰਨਾ ਤੇ ਹਰ ਰੋਜ਼ ਘੱਟੋ ਘੱਟ 25 ਵਾਰ ਇੱਕ ਅੰਗ ਨੂੰ ਪੜ੍ਹਨਾ, ਇੱਕ ਅੰਗ ਦੀ ਸੰਥਿਆ ਲੈਣੀ ਤੇ ਉਹਨੂੰ 25 ਵਾਰ ਪੜ੍ਹਨਾ। ਤੇ ਜੇ ਬੰਦੇ ਨੇ 3 ਸਾਲ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਣਗੇ ਤੇ ਘੱਟੋ ਘੱਟ 3-4 ਸਾਲ ਲੱਗਦੇ ਨੇ ਬਾਣੀ ਦੀ ਸੰਥਿਆ ਲੈਣ ਲੱਗਿਆਂ। ਆਪਣੇ ਆਪ ਇਹ ਮਨ ਮਾਤੇ ਜਿਹੜਾ ਆਪਣੇ ਆਪ ਲੱਗ ਜਾਣਾ, ਕਿਉਂਕਿ ਪਹਿਲੋਂ ਮਾਰਗ ਗੁਰਸਿੱਖਾਂ ਕੋਲ ਜਾਓ, ਸਾਧ ਸੰਗਤ ਕਰੋ, ਫਿਰ ਬਾਣੀ ਦਾ ਪਾਠ ਕਰੋ। ਅਚਨਚੇਤ ਕਿਤੇ ਭੁੱਲ ਹੋ ਜਾਵੇ ਤੇ ਬਖਸ਼ੇ ਜਾਈਦਾ, ਪਰ ਪਤਾ ਨੀ ਕਿੰਨੀਆਂ ਕੁ ਭੁੱਲਾਂ ਹੋ ਜਾਂਦੀਆਂ ਨੇ। ਵੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ, 7ਵੇਂ ਮਾਲਕ, ਇਹ ਕੇਵਲ ਗੁਰ ਪਿਆਰਿਓ ਸਾਖੀਆਂ ਸਾਡੇ ਜੀਵਨ ਵਿੱਚ ਇਹ ਧਾਰਨ ਕਰਨ ਵਾਲੀਆਂ ਨੇ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਦੀ ਜੀਵਨ ਵਿੱਚ ਸਾਖੀ ਪੜ੍ਹਨੇ ਆ, ਸਿੱਖ ਪੜ੍ਹਦਾ ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਹੁਣ ਵੇਖੋ ਲਾਂ ਦਾ ਹੀ ਪੜ੍ਹ ਕੇ ਨਾ, ਕੇ ਦਾ ਅਰਥ ਹੁੰਦਾ ਗੁਰੂ ਸੂਰਮਾ ਕੀ ਜਾਣਦਾ ਹੈ, ਕਿ ਕਹਿ ਜਾਂ ਹੋਵੇਗਾ ਪਾਠ ਪਿਰਥ ਬਣੇਗਾ, ਜਾਂ ਮਾਲਕ ਜਾਣਦੇ ਨੇ ਤੇ ਜਾਂ ਗੁਰੂ ਜਾਣਦਾ। ਕਹਿ ਮਹਾਰਾਜ ਨੇ ਸਖਤ ਤਾੜਨਾ ਕੀਤੀ ਤੇ ਆਪ 7ਵੇਂ ਪਾਤਸ਼ਾਹ ਨੇ ਆਖ ਦਿੱਤਾ ਸੀ ਸਾਡਾ ਸਾਡੇ ਪੁੱਤਰ ਨਾਲ ਕੋਈ ਲਗਾ ਹੀ ਨਹੀਂ, ਜਿੱਧਰ ਨੂੰ ਮੁੱਖ ਹੈ ਉਧਰ ਨੂੰ ਚਲਾ ਜਾ, ਜੇ ਤੂੰ ਗੁਰੂ ਕੀ ਬਾਣੀ ਗਲਤ ਪੜੀ ਕਹਿ। ਇਸ ਲਈ ਗੁਰ ਪਿਆਰਿਓ ਬਾਣੀ ਨੂੰ ਪੜੋ, ਆ ਸਾਧ ਸੰਗਤ ਕਰੋ ਰੋਜ਼ਾਨਾ ਤੇ ਬਾਣੀ ਦੀ ਸੰਥਿਆ ਲਵੋ ਜਿੰਨਾ ਹੋ ਸਕੇ। ਕਹਿ ਲੋ ਹੁਣ ਵੀ ਬਾਣੀ ਪੜੀ ਦੀ ਏ, ਬਹੁਤ ਸਮਾਂ ਆਪ ਜੀ ਦੇ ਚਰਨਾਂ ਵਿਚ ਜਦੋਂ ਸੇਵਾ ਬਖਸ਼ਦੇ ਹੋ ਸੇਵਾ ਵਿਚ ਜੁੜੀ ਦਾ, ਹਾਲੇ ਵੀ ਗੁਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਸਰਕਾਰ, ਇਹ ਨਾ ਕਹੀਏ ਕਿ ਬਾਣੀ ਪੜਨ ਦੇ ਯੋਗ ਹੋ ਗਏ। ਹੁਣ ਵੀ ਪੜਾਂਗੇ ਤੇ ਅੰਦਰੋਂ ਨਿਕਲਦਾ ਬੇਅੰਤ। ਗਿਆਨੀ ਸੰਤ ਸਿੰਘ ਜੀ ਮਸਕੀਨ ਅਸਕਰ ਇਹ ਬਚਨ ਅਕਸਰ ਆਖਦੇ ਸਨ ਕਿ ਜਿਹੜੀ ਕਥਾ ਅੱਜ ਕਰ ਲਈ ਇਹਨੂੰ 10 ਸਾਲਾਂ ਬਾਅਦ ਕਰਾਂਗੇ, ਸਾਨੂੰ ਐਸਾ ਲੱਗੇਗਾ ਜਿਹੜੀ ਪਹਿਲਾਂ ਕੀਤੀ ਏ ਉਹ ਇਸ ਅਨੁਸਾਰ ਰਲਦੀ ਨਹੀਂ। ਇਸ ਕਰਕੇ ਭਾਈ ਬਾਣੀ ਦਾ ਪਾਠ ਕਰੋ ਤੇ ਫਿਰ ਬਾਣੀ ਨੂੰ ਵਿਚਾਰੋ, ਇਹਨੂੰ ਵਿਚਾਰਾਓ, ਇਹਦੇ ਨਾਲ ਸਤਿਗੁਰ ਨੇ ਮਿਲਣਾ ਹੈ।
ਧਰਿਓ ਅਰਥ ਜੋ ਸ਼ਬਦ ਮਜਾਰਾ,
ਸ਼ਬਦ ਦੇ ਵਿੱਚ ਅਰਥ ਵਸੇ ਹਨ।
ਵਾਰ ਵਾਰ ਉਰ ਕਰੋ ਵਿਚਾਰਾ,
ਉਹਦੀ ਵਾਰ ਵਾਰ ਵਿਚਾਰ ਕਰਨਾ ਕਰੋ।
ਕਿਆ ਗੁਰ ਕਹੇ ਕਰੇ ਹਮ ਕਹਾ,
ਗੁਰੂ ਕੀ ਆਖਦਾ ਤੇ ਅਸੀਂ ਕੀ ਕਰ ਰਹੇ ਹਾਂ।
ਸਨੈ ਸਨੈ ਮੋਰੋ ਮਨ ਮਹਾ,
ਇਸ ਅਮੋੜ ਮਨ ਨੂੰ ਵਾਰ ਵਾਰ ਮੋੜ ਨਾ ਕਰੋ।
ਮਮ ਸਰੀਰਕ ਤਾਰੋ ਧਿਆਨ,
ਮੇਰੇ ਸਰੀਰ ਦਾ ਮਹਾਰਾਜ ਜੀ ਕਹਿੰਦੇ ਧਿਆਨ ਕਰੋ।
ਅੰਮ੍ਰਿਤ ਵੇਲਾ ਪੁੰਨ ਮਹਾਨ,
ਅੰਮ੍ਰਿਤ ਵੇਲੇ ਇਹ ਵੱਡਾ ਪੁੰਨ ਕਰਮ ਏ ਜਾਗਣਾ।
ਮਮ ਬਾਣੀ ਕੋ ਕਰੋ ਉਚਾਰਨ,
ਮੇਰੀ ਬਾਣੀ ਦਾ ਉਚਾਰਨ ਕਰੋ।
ਮਿਲ ਸਿੱਖਣ ਤੇ ਅਰਥ ਵਿਚਾਰਨ,
ਤੇ ਮਹਾਰਾਜ ਕਹਿੰਦੇ ਭਾਈ ਗੁਰਸਿੱਖਾਂ ਨੂੰ ਮਿਲੋ ਤੇ ਅਰਥਾਂ ਦੀ ਵਿਚਾਰ ਕਰਿਆ ਕਰੋ।
ਜਿਵੇਂ ਰੰਗ ਕੋ ਦੇ ਮਸਾਲਾ,
ਜਿਵੇਂ ਘੋੜੇ ਨੂੰ ਮਸਾਲਾ ਦਈਦਾ ਏ।
ਔਰ ਕਰੇ ਕਾਜਾ ਚਿਰ ਕਾਲਾ,
ਤੇ ਜਦੋਂ ਇਸ ਤਰ੍ਹਾਂ ਘੋੜੇ ਨੂੰ ਮਸਾਲਾ ਦਈਦਾ ਓਹਨੂੰ ਹੋਰਨਾ ਪਾਸਿਓ ਤੋਂ ਖਾਣ ਪੀਣ ਤੋਂ ਰੋਕੀਦਾ ਕਿ ਜਿੰਨਾ ਚਿਰ ਮਸਾਲਾ ਦਿੱਤਾ ਹੁੰਦਾ ਇੱਕ ਉਹਦਾ ਹਾਜ਼ਮਾ ਠੀਕ ਹੋ ਜਾਵੇ।
ਤਬ ਹੈ ਰੋਗੀ ਹੋਏ ਨਿਰਵਾ,
ਜਿਹੜਾ ਘੋੜਿਆ ਰੋਗੀ ਏ ਨਾ ਫਿਰ ਉਹ ਅਰੋਗ ਹੋ ਜਾਂਦਾ ਏ।
ਸਭ ਸਰੀਰ ਕੀ ਵਿਆਧੀ ਖੁਆ,
ਉਹਦੇ ਸਾਰੇ ਸਰੀਰ ਦੀ ਜਿਹੜੀ ਵਿਆਧ ਪੀੜਾ ਏ ਖਤਮ ਹੋ ਜਾਂਦੀ ਏ।
ਤਿਮ ਸਤ ਗੁਰ ਕੋ ਕਰ ਬੇ ਧਿਆਨ,
ਇਸ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੋ। ਜਦੋਂ ਪੜੋ ਤੇ ਮਨ ਨੂੰ ਜਰੂਰ ਟਿਕਾਵੋ।
ਹਿਰਦੇ ਧਾਰਨ ਪ੍ਰੇਮ ਮਹਾਨ,
ਬਹੁਤ ਵੱਡੇ ਪ੍ਰੇਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ।
ਸਿਮਰੈ ਵਾਹਿਗੁਰੂ ਸਤਨਾਮ,
ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਸਿਮਰੋ।
ਤਬ ਨਾਸੈ ਹੋ ਮੈਂ ਵਡਿਆਮ,
ਤੇ ਫਿਰ ਜਿਹੜਾ ਵੱਡਾ ਹਉਮੈ ਦਾ ਰੋਗ ਇਹ ਬਿਨਸ ਜਾਵੇਗਾ।
ਮਨ ਤੁਰੰਗ ਬੜ ਸੁਧਤਾ ਪਾਵੇ,
ਇਸ ਤਰ੍ਹਾਂ ਇਹ ਮਨ ਰੂਪੀ ਤਰੰਗ ਜਿਹੜਾ ਹੈ ਨਾ ਤੈਨੂੰ ਸ਼ੁੱਧਤਾ ਆਵੇਗੀ।
ਗੁਰ ਅਨੁਸਾਰੀ ਹੋਏ ਥਿਰਤਾ ਵੈ,
ਗੁਰੂ ਅਨੁਸਾਰੀ ਹੋ ਕਰਕੇ ਨਾ ਫਿਰ ਇਹਦਾ ਜੀਵਨ ਨਿਰਬਾਹ ਹੋਵੇਗਾ।
ਪਾਇਨ ਵਿਚਰਤ ਸਿਮਰੋ ਨਾਮੂ,
ਚੱਲਦੇ ਆ ਆਪਾਂ ਧਰਤੀ ਤੇ ਭਾਈ, ਜਿਵੇਂ ਜਿੰਨੇ ਕਦਮ ਪੁੱਟੀਏ ਓਨੀ ਵਾਰ ਵਾਹਿਗੁਰੂ ਆਖੀਏ।
ਹਾਥਨ ਕਰੋ ਕਾਜ ਸਭ ਧਾਮੂ,
ਤੇ ਆਪਣੇ ਹੱਥਾਂ ਨਾਲ ਦੁਨਿਆਵੀ ਕਾਰ ਵਿਕਾਰ ਕਰੀ।
ਉਠਤ ਬੈਠਤ ਜਾਗਤ ਸੋਵਤ,
ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ,
ਸੁਨਤੇ ਸਰਵਨ ਬਲੋਚਨ ਜੋਵਤ,
ਮਹਾਰਾਜ ਜੀ ਦੇ ਚਰਨਾਂ ਨਾਲ ਜੁੜੋ। ਕੰਨਾਂ ਦੇ ਦੁਆਰਾ ਹਰਜਸ ਨੂੰ ਸਰਵਣ ਕਰੋ, ਮਾਲਕ ਦੀ ਬਾਣੀ ਨੂੰ ਆਪਣੇ ਕੰਨਾਂ ਦੁਆਰਾ ਸੁਣੋ।
ਰਿਦਾ ਧਰੋ ਸਤਗੁਰ ਕੇ ਸੰਗ,
ਆਪਣਾ ਜਿਹੜਾ ਰਿਦਾ ਨਾ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜ ਦਵੋ।
ਅਪਰ ਕਿਰਿਆ ਕਰੀਏ ਸਭ ਅੰਗ,
ਹੋਰ ਜਿਹੜੀ ਕਿਰਿਆ ਨਾ ਉਹ ਆਪਣੇ ਅੰਗਾਂ ਦੇ ਦੁਆਰਾ ਭਾਵ ਕਰਨਾ ਕਰੋ, ਆਪਣੇ ਰਿਦੇ ਨੂੰ ਸਤਗੁਰ ਵਿੱਚ ਲੈ ਕਰ ਦੋ।
ਜਿਮ ਸਿਰ ਘੱਟ ਬਹੁ ਬਾਤ ਬਨਾਵਤ,
ਜਿਹੜੀ ਸਿੱਖਿਆ ਨਾ ਇਹ ਸਾਨੂੰ ਬਾਹਰੀ ਵਾਤਾਵਰਨ ਤੋਂ ਮਿਲਦੀ। ਪੁਰਾਤਨ ਸਮੇਂ ਹੁੰਦੇ ਸਨ, ਬੀਬੀਆਂ ਆਪਣੇ ਜਿਹੜਾ ਘਰ ਦਾ ਸਾਜੋ ਸਮਾਨ ਸੀ, ਆਪਣੇ ਚੁੱਲ੍ਹੇ ਚੌਂਕੇ ਦਾ ਅੰਨ ਪਾਣੀ ਕਰਨਾ, ਉਹ ਪਹਿਲਾਂ ਪਾਣੀ ਬਾਹਰੋਂ ਲਿਆਉਣਾ, ਦੂਰ ਦੁਰਾਡੇ ਖੂਹ ਲੱਗਾ ਹੋਣਾ ਕਿਤੇ ਸਾਂਝਾ ਪਿੰਡ ਦਾ, ਉੱਥੋਂ ਘੜਾ ਭਰਨਾ ਪਾਣੀ ਦਾ ਤੇ ਲਿਆਉਣਾ ਘਰ। ਤੇ ਮਹਾਰਾਜ ਕਹਿੰਦੇ ਕਿ ਵੇਖੋ ਜਿਵੇਂ ਬੀਬੀਆਂ ਆਪਣੇ ਸਿਰਾਂ ਤੇ ਭਰਿਆ ਹੋਇਆ ਘੜਾ ਪਾਣੀ ਦਾ ਚੁੱਕ ਲੈਂਦੀਆਂ ਨੇ।
ਹੱਥ ਹਲਾਵਤ ਮਾਰਗ ਜਾਵਤ,
ਕਿਤੇ ਵੇਖਿਆ ਜੇ ਉਹ ਸਿਰ ਤੇ ਘੜਾ ਚੁੱਕਿਆ ਹੋਇਆ ਤੇ ਉਹਨਾਂ ਨੇ ਹੱਥ ਜਿਹੜਾ ਨਾ ਆਪਣੇ ਘੜੇ ਨੂੰ ਨੀ ਲਾਇਆ, ਉਹ ਹੱਥ ਹਿਲਾਉਂਦੀਆਂ ਹੋਈਆਂ ਘੜਾ ਚੁੱਕ ਲਿਆਉਂਦੀਆਂ ਨੇ।
ਤੋ ਘਟੇ ਮਨ ਹੈ ਜੁਰਿਓ,
ਉਸ ਘੜੇ ਦੇ ਨਾਲ ਨਾ ਮਨ ਜੁੜ ਚੁੱਕਾ ਹੈ, ਅੰਦਰੋਂ ਜਿਹੜਾ ਮਨ ਏ ਨਾ ਉਹ ਘੜੇ ਨਾਲ ਜੁੜ ਚੁੱਕਾ ਹੈ, ਉਸ ਤਰ੍ਹਾਂ ਦਾ ਬੈਲੰਸ ਬਣ ਗਿਆ। ਬਾਹਰੋਂ ਗੱਲਾਂ ਵੀ ਕਰੀ ਜਾ ਰਹੀਆਂ ਨੇ ਤੇ ਹੱਥ ਪੈਰ ਨਾਲ ਕਈ ਬੀਬੀਆਂ ਨਾਲ ਗੱਲਾਂ ਬਾਤਾਂ ਵੀ ਕਰ ਰਹੀਆਂ ਨੇ ਤੇ ਹੱਥ ਵੀ ਖਿਲ ਰਹੇ ਨੇ।
ਗਿਰਹ ਨ ਡੋਲੇ ਰਹੇ ਸੋ ਧਰਿਓ,
ਉਹ ਘੜਾ ਜਿਹੜਾ ਨਾ ਤੇ ਡਿੱਗਦਾ ਤੇ ਨਾ ਉਹ ਡਾਵਾਂ ਡੋਲ ਹੁੰਦਾ, ਉਸੇ ਤਰ੍ਹਾਂ ਉਹ ਸਿਰ ਤੇ ਰੱਖਿਆ ਰਹਿੰਦਾ ਏ।
ਇਮ੍ਰਿਤ ਨਿਸ਼ਚਲ ਕਰ ਸੁਖ ਚਾਰੋ,
ਇਸ ਤਰ੍ਹਾਂ ਦੀ ਆਪਣੀ ਜਿਹੜੀ ਬਿਰਤੀ ਏ ਨਾ ਮਹਾਰਾਜ ਆਖਦੇ ਨੇ ਕਿ ਭਾਈ ਬਣਾਵੋ, ਨਿਸ਼ਚਲ ਕਰ ਲਓ ਬਾਣੀ ਨੂੰ ਪੜੋ ਆਪੇ ਕਿਰਪਾ ਹੋ ਜਾਏਗੀ। ਮੈਲ ਆਉਂਦੀ ਕਈ ਤਰ੍ਹਾਂ ਦੇ ਫੁਰਨੇ ਆਉਂਦੇ ਨੇ, ਇਹ ਸਵਾਲ ਨਹੀਂ, ਇਹ ਕਿਰਪਾ ਹੋਣ ਲੱਗ ਗਈ ਹੈ। ਕਿਉਂਕਿ ਪਤਾ ਨਹੀਂ ਕਈ ਜਨਮਾਂ ਦੀ ਮੈਲ ਅੰਦਰ ਭਰੀ ਪਈ, ਉਹ ਹੁਣ ਬਾਹਰ ਨਿਕਲਣੀ ਸ਼ੁਰੂ ਹੋ ਗਈ ਹੈ। ਕਿਉਂਕਿ ਅੰਦਰ ਨਵਾਂ ਨਿਰਵਾਹ ਸ਼ੁੱਧ ਹੋ ਜਾਣਾ ਤੇ ਮੈਲ ਬਾਹਰ ਨਿਕਲਣੀ ਸ਼ੁਰੂ ਹੋ ਗਈ ਹੈ। ਆਪੇ ਵਾਹਿਗੁਰੂ ਜੀ ਮਨ ਜੋੜ ਦੇਣਗੇ।
ਅੰਤ ਕਾਲ ਕੇਵਲ ਹੋਏ ਜਾਵੋ,
ਤੇ ਆਪ ਵੇਖਿਆ ਜੇ ਜਦੋਂ ਅੰਤ ਸਮਾਂ ਆਵੇਗਾ ਨਾ, ਕਿਉਂਕਿ ਜਿਹੜੀ ਮੈਲ ਬਾਹਰ ਨਿਕਲਦੀ ਪਈ ਆਪਾਂ ਨਿਰਮਲ ਹੋਲਦੇ ਆ, ਤੇ ਅੰਤ ਸਮਾਂ ਆਵੇਗਾ ਤੇ ਮੋਕਸ਼ ਮਿਲ ਜਾਵੇਗੀ।
ਸ੍ਰੀ ਗੁਰੂ ਰਾਮਦਾਸ ਉਪਦੇਸ਼।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਉਪਦੇਸ਼ ਕੀਤਾ।
ਚਾਰੋਂ ਸਿੱਖ ਕਮਾਏ ਹਮੇਸ਼।
ਚਾਰਾਂ ਗੁਰਸਿੱਖਾਂ ਨੇ ਨਾ ਇਸ ਉਪਦੇਸ਼ ਨੂੰ ਹਮੇਸ਼ਾ ਕਮਾਉਣਾ ਕੀਤਾ ਕਿ ਭਾਈ ਇਹ ਸਾਡੇ ਜੀਵਨ ਦਾ ਲਕਸ਼ ਹੈ ਕਿ ਗੁਰੂ ਰਾਮਦਾਸ ਨੇ ਕਿਰਪਾ ਕਰ ਦਿੱਤੀ ਹੈ। ਬਹੁਤ ਸ਼ੁਭ ਮਾਰਗ, ਸ਼ੁਭ ਉਪਦੇਸ਼ ਬਖਸ਼ਿਆ ਕਿ ਜਿਵੇਂ ਘਰ ਦੇ ਕੰਮ ਕਾਰ ਕਰੀਦੇ ਨੇ, ਕਾਰੋਬਾਰ ਸੰਭਾਲਿਆ, ਉਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਗੁਰੂ ਕੀ ਬਾਣੀ ਨਾਲ ਪਿਆਰ ਬਣਾਉਣਾ ਏ।
ਸੇਵਤ ਰਹੇ ਸੋ ਜਾਵਦ ਜੀਵਤ।
ਜਿੰਨਾ ਚਿਰ ਜਿਉਂਦੇ ਜਾਗਦੇ ਰਹਿਣਾ, ਸਰੀਰ ਦੇ ਵਿਚ ਪ੍ਰਾਣ ਚੱਲਦੇ ਰਹੇ, ਉਹਨਾਂ ਸਮਾਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ।
ਅੰਤ ਸਮੀਪੀ ਗੁਰ ਕੇ ਥੀਵਤ।
ਤੇ ਜਦੋਂ ਅੰਤ ਸਮਾਂ ਆਇਆ ਨਾ, ਫਿਰ ਜੇ ਗੁਰੂ ਗੁਰੂ ਸਿਮਰਿਆ, ਵਾਹਿਗੁਰੂ ਜੀ ਦਾ ਧਿਆਨ ਧਰਿਆ, ਤੇ ਅੰਤ ਵੇਲਾ ਵੀ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਬਤੀਤ ਹੋਇਆ, ਜੁੜਿਆ ਹੋਇਆ ਬਤੀਤ ਹੋਇਆ। ਸੋ ਐਸੀ ਕਿਰਪਾ ਕੀਤੀ ਗੁਰੂ ਰਾਮਦਾਸ ਸੱਚੀ ਸਰਕਾਰ ਨੇ, ਚਾਰਾਂ ਨੂੰ ਮਨ ਦਾ ਟਿਕਾ ਬਖਸ਼ਿਆ, ਜੋੜ ਦਿੱਤਾ, ਆਵਾਗਮਨ ਦੇ ਚੱਕਰ ਤੋਂ ਮੁਕਤ ਕਰ ਦਿੱਤਾ। ਸੋ ਪਿਆਰੇ ਇਤਿਹਾਸ ਨੂੰ, ਗੁਰ ਕੇ ਇਤਿਹਾਸ ਨੂੰ ਵਾਚਦਿਆਂ ਉਹਨਾਂ ਭੁੱਲਾਂ ਖਿਮਾ ਕਰ ਦੇਣੀਆਂ,